SBS Radio.
ਦੋਸਤੋ, ਸਾਡੇ ਲਈ ਬੜੇ ਮਾਣ ਦੀ ਗੱਲ ਆ, ਸਟੂਡੀਓ 'ਚ ਸਾਡੇ ਮਹਿਮਾਨ ਬਣ ਕੇ ਆਏ ਨੇ ਇੱਕ ਬੜੇ ਉੱਘੇ ਪੱਤਰਕਾਰ, ਰੇਡੀਓ ਸਪਾਈਸ ਦੇ ਕਰਤਾ ਧਰਤਾ, ਨਿਊਜ਼ੀਲੈਂਡ ਤੋਂ ਵਿਸ਼ੇਸ਼ ਇੰਨੀ ਦੂਰੋਂ ਜਹਾਜ਼ ਦੀ ਉਡਾਰੀ ਮਾਰ ਕੇ ਚੱਲ ਕੇ ਆਏ ਨੇ, ਪਰਮਿੰਦਰ ਸਿੰਘ ਪਾਪਾ ਟੋਏ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ।
ਮਿਹਰਬਾਨੀ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਅਤੇ ਡਾਕਟਰ ਪ੍ਰੀਤਿੰਦਰ ਗਰੇਵਾਲ, ਤੁਹਾਡਾ ਬਹੁਤ ਬਹੁਤ ਸ਼ੁਕਰੀਆ
ਜੀ। ਦੱਸੋ ਫਿਰ ਕੀ ਹਾਲ ਚਾਲ ਆ ਸਾਡੇ ਨਿਊਜ਼ੀਲੈਂਡ ਵਾਸਤੇ ਪੰਜਾਬੀਆਂ ਦਾ? ਅਸੀਂ ਤਾਂ ਉਹਨਾਂ ਦਾ ਸੁੱਖ ਸਾਂਦ ਪੁੱਛਦੇ ਰਹਿੰਦੇ ਹਾਂ ਤੁਹਾਡੇ ਤੋਂ ਅਕਸਰ, ਵੈਸੇ ਤੁਸੀਂ ਸਮੇਂ ਸਮੇਂ 'ਤੇ ਆਗਾਹ ਵੀ ਕਰਦੇ ਰਹਿੰਦੇ ਹੋ, ਪਰ ਕਈ ਵਾਰ ਤਾਂ ਚਿੰਤਾਜਨਕ ਖਬਰਾਂ ਹੀ ਆਉਂਦੀਆਂ, ਪਰ ਅੱਜ ਸੁੱਖ ਸੁਨੇਹਾ ਜ਼ਰੂਰ ਦੱਸੋ।
ਸੁੱਖ ਸੁਨੇਹਾ ਵਧੀਆ ਜੀ। ਵੈਸੇ ਵੀ ਮੈਂ ਅਕਸਰ ਜ਼ਿਕਰ ਕਰਦਾ ਹੁੰਦਾ ਵੀ ਚਾਚੇ ਦਾ ਪੁੱਤ ਭਰਾ ਪਰਮਿੰਦਰ ਨਿਊਜ਼ੀਲੈਂਡ ਤੋਂ, ਸੋ ਸੁੱਖ ਸੁਨੇਹਾ ਤਾਂ ਦੇਣਾ ਬਣਦਾ ਹੈ ਵੀ ਨਿਊਜ਼ੀਲੈਂਡ ਜਿਹੜਾ ਆਸਟ੍ਰੇਲੀਆ ਦਾ ਛੋਟਾ ਭਰਾ ਹੈ, ਅਤੇ ਕਮਿਊਨਿਟੀ ਵਾਈਜ਼ ਵੀ ਜੇ ਅਸੀਂ ਦੇਖਦੇ ਹਾਂ ਇਹ 'ਚ ਕੋਈ ਸ਼ੱਕ ਨਹੀਂ, ਸਾਡਾ ਜਿਹੜਾ ਪੰਜਾਬੀ ਭਾਈਚਾਰਾ ਉਹ ਅੱਗੇ ਨਾਲੋਂ ਵੱਡਾ ਹੋਇਆ ਗਿਣਤੀ ਪੱਖੋਂ ਵੀ। ਸੋ ਜਿਹੜੀ ਚਿੰਤਾਜਨਕ ਖਬਰਾਂ ਅਤੇ ਨਾਲ ਨਾਲ ਪ੍ਰਾਪਤੀਆਂ ਜਿਹੜੀਆਂ ਉਹ ਪੈਰਲਲ ਦੇ ਵਿੱਚ ਸਮਾਂਤਰ ਤੌਰ ਦੇ ਉੱਤੇ ਜਿਹੜਾ ਸਫ਼ਰ ਆ ਉਹ ਜਾਰੀ ਆ। ਔਰ ਪਿਛਲੇ ਦਿਨ ਇੱਕ ਉੱਘੀ ਪ੍ਰਾਪਤੀ ਜਿਹੜੀ ਪੰਜਾਬੀਆਂ ਦੀ ਉੱਥੇ ਰਹੀ, ਉਹਦੇ ਬਾਰੇ ਵੀ ਜਲਦੀ ਅਸੀਂ ਗੱਲਬਾਤ ਕਰਦੇ ਚੱਲਾਂਗੇ। 125 ਵਰ੍ਹੇ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੇ ਜਸ਼ਨ ਮਨਾਏ ਗਏ, ਔਰ ਸਾਡੇ ਪੁਰਖਿਆਂ ਨੇ ਜਿਹੜੀਆਂ ਉੱਥੇ ਪੈੜਾਂ ਪਾਈਆਂ ਉਹਨਾਂ ਪਗਡੰਡੀਆਂ ਉੱਤੇ ਅੱਜ ਅਸੀਂ ਜਿਹੜੀ ਲੁੱਕ ਵਾਲੀ ਸੜਕ ਬਣਾ ਦਿੱਤੀ ਆ। ਸੋ ਉਹਨਾਂ ਦਾ ਵੀ ਅਸੀਂ ਸ਼ੁਕਰ੿ਆ ਜ਼ਰੂਰ ਕਰਦੇ ਹਾਂ, ਸ਼ੁਕਰਗੁਜ਼ਾਰੀ ਜਿਹੜੀ ਆ ਉਹ ਵੀ ਬਹੁਤ ਜ਼ਰੂਰੀ ਆ
ਜੀ। ਆਪਣੇ ਆਪ 'ਚ ਇੱਕ ਵੱਡੀ ਗੱਲ ਆ, ਅਤੇ ਪਰਮਿੰਦਰ ਵੀਰ ਦੱਸੋ ਫਿਰ ਕਿੰਨੇ ਕੁ ਭਾਰਤੀ ਮੂਲ ਦੇ ਲੋਕ ਉੱਥੇ ਨੇ ਅਤੇ ਕਿੰਨੇ ਕੁ ਪੰਜਾਬੀ ਨੇ?
160,000 ਗਿਣਤੀ ਅੰਦਾਜ਼ੇ ਮੁਤਾਬਕ ਨਿਊਜ਼ੀਲੈਂਡ ਦੇ ਵਿੱਚ ਇਸ ਵੇਲੇ ਭਾਰਤੀ ਲੋਕਾਂ ਦੀ ਹੈ, ਜਿਨ੍ਹਾਂ ਵਿੱਚੋਂ ਮੇਰਾ ਇਹ ਮੰਨਣਾ ਹੈ ਵੀ ਲਗਭਗ 66,000 ਪੰਜਾਬੀ ਮੂਲ ਦੇ ਲੋਕ ਨੇ। ਦੂਜੀ ਵੱਡੀ ਗਿਣਤੀ ਜਿਹੜੀ ਗੁਜਰਾਤੀ ਮੂਲ ਦੇ ਲੋਕਾਂ ਦੀ ਆ। ਪਿਛਲੇ ਥੋੜ੍ਹੇ ਸਾਲਾਂ ਤੋਂ, ਜੇ ਮੈਂ ਗਲਤ ਨਹੀਂ ਤਾਂ 11-12 ਸਾਲ ਤੋਂ, ਮੈਟਰੋਪੋਲੀਟਨ ਸਿਟੀਜ਼ ਜਿਹੜੇ ਭਾਰਤ ਦੇ ਉਹਨਾਂ ਤੋਂ ਵੱਡੀ ਗਿਣਤੀ ਵਿੱਚ ਮਾਈਗ੍ਰੈਂਟਸ ਜਿਹੜੇ ਪੁਆਇੰਟ ਸਿਸਟਮ ਦੇ ਉੱਤੇ ਉੱਥੋਂ ਆਉਣੇ ਸ਼ੁਰੂ ਹੋਏ ਆ।
ਅਤੇ ਨਿਊਜ਼ੀਲੈਂਡ ਦੀ ਕੁੱਲ ਆਬਾਦੀ ਕਿੰਨੀ ਕੁ ਹੋਊਗੀ?
ਇਸ ਵੇਲੇ ਮੇਰਾ ਖਿਆਲ ਆ 4.5 ਲੱਖ ਤੋਂ 5 ਲੱਖ ਦੇ ਵਿਚਾਲੇ ਆਬਾਦੀ ਆ ਸਾਡੀ, ਲੇਕਿਨ ਸਾਡੇ ਉੱਥੇ ਮਨੁੱਖਾਂ ਦੇ ਨਾਲ ਵੱਧ ਗਿਣਤੀ ਭੇਡਾਂ ਦੀ ਆ।
ਥੋੜ੍ਹਾ ਜਿਹਾ ਨਿਊਜ਼ੀਲੈਂਡ ਵਿੱਚ ਪੰਜਾਬੀਆਂ ਦੀਆਂ ਪ੍ਰਾਪਤੀਆਂ ਬਾਰੇ ਦੱਸੋ ਸਾਨੂੰ। ਭਾਈਚਾਰੇ ਨੇ ਕੋਈ ਇਹੋ ਜਿਹੀ ਮੱਲ ਮਾਰੀ ਹੋਵੇ ਜਿਹਦਾ ਕੌਮੀ ਪੱਧਰ 'ਤੇ ਜ਼ਿਕਰ ਹੋਇਆ ਹੋਵੇ?
SBS ਦੇ ਜਿਹੜੇ ਸਰੋਤੇ ਨੇ, ਮੈਨੂੰ ਖੁਸ਼ੀ ਹੈ ਵੀ ਉਹ ਵਾਕਫ ਨੇ ਸਾਡੇ ਸਿੱਖ ਸਰਦਾਰ ਮੈਂਬਰ ਪਾਰਲੀਮੈਂਟ ਸਰਦਾਰ ਕਮਲਜੀਤ ਸਿੰਘ ਬਖਸ਼ੀ, ਜਿਹੜੇ ਕਿ ਰਾਜ ਸੱਤਾ ਦਾ ਆਨੰਦ ਮਾਣ ਰਹੀ ਨੈਸ਼ਨਲ ਪਾਰਟੀ ਵੱਲੋਂ ਮੈਂਬਰ ਪਾਰਲੀਮੈਂਟ ਨੇ। ਹਾਲਾਂਕਿ ਉੱਥੇ MMP ਸਿਸਟਮ ਹੈ ਜਿਹਦੇ ਅਧੀਨ ਉਹ ਇਲੈਕਟਡ MP ਨਹੀਂ ਨੇ, ਲੇਕਿਨ ਫਿਰ ਵੀ ਮੈਂਬਰ ਪਾਰਲੀਮੈਂਟ ਨੇ, ਕਿਉਂਕਿ ਸਾਡੇ ਉੱਥੇ MMP ਸਿਸਟਮ ਦੇ ਅਧੀਨ ਹੀ ਕੁੱਲ 3 ਮੈਂਬਰ ਪਾਰਲੀਮੈਂਟ ਭਾਰਤੀ ਮੂਲ ਦੇ ਨੇ, ਜਿਹਨਾਂ ਵਿੱਚੋਂ ਦੂਸਰੇ ਨੇ ਪੰਜਾਬਣ ਮੁਟਿਆਰ ਡਾਕਟਰ ਪਰਮਜੀਤ ਪਰਮਾਰ, ਜਿਨ੍ਹਾਂ ਦਾ ਸੰਬੰਧ 5 ਸਟਾਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਨਾਲ ਹੈ, ਅਤੇ ਤੀਸਰੇ ਜਿਹੜੇ ਨੇ ਉਹ ਰਾਜ ਸੱਤਾ ਦੀ ਬਜਾਏ ਜਿਹੜੀ ਅਪੋਜੀਸ਼ਨ ਬੈਂਚ ਦੇ ਵਿੱਚ ਬਹਿੰਦੀ ਹੈ ਪਾਰਟੀ ਨਿਊਜ਼ੀਲੈਂਡ ਫਸਟ ਪਾਰਟੀ। ਹਾਲਾਂਕਿ ਬਹੁਤੇ ਲੋਕ ਉਹਨਾਂ ਨੂੰ ਕੱਟੜ ਰਵਾਇਤੀ ਮੌਰੀ ਮੂਲ ਦੇ ਜਿਹੜੇ ਲੋਕ ਨੇ ਉਹਨਾਂ ਦੀ ਹਮਾਇਤੀ ਪਾਰਟੀ ਦੇ ਤੌਰ 'ਤੇ ਮਾਨਤਾ ਦਿੰਦੇ ਨੇ, ਲੇਕਿਨ ਉਹਦੇ ਵਿੱਚ ਉਹਨਾਂ ਨੇ ਇਸ ਵਾਰ ਇੱਕ ਨਵਾਂ ਫੇਸ ਵੀਰ ਮਹੇਸ਼ ਬਿੰਦਰਾ ਜਿਹੜੇ ਨੇ ਪੰਜਾਬੀ ਮੂਲ ਦੇ ਨੇ ਉਹਨਾਂ ਨੂੰ ਜਗ੍ਹਾ ਦਿੱਤੀ ਹੈ। ਸੋ 3 ਮੈਂਬਰ ਪਾਰਲੀਮੈਂਟ ਨੇ ਜੀ, 120 ਮੈਂਬਰ ਪਾਰਲੀਮੈਂਟਸ ਵਿੱਚੋਂ ਇਸ ਵਕਤ ਪੰਜਾਬੀ ਮੂਲ ਦੇ।
ਆਪਣੇ ਆਪ 'ਚ ਇੱਕ ਵੱਡੀ ਗੱਲ ਆ। ਅਤੇ ਪਰਮਿੰਦਰ ਭਾਈ ਜੀ, ਸਾਨੂੰ ਦੱਸੋ ਪੰਜਾਬੀਆਂ ਦੀ ਪਹਿਲੀ ਆਮਦ ਬਾਰੇ ਥੋੜ੍ਹਾ ਜਿਹਾ, ਕਿਹੜੇ ਸਾਲਾਂ ਦੀਆਂ ਗੱਲਾਂ ਨੇ ਜਦੋਂ ਉੱਥੇ ਆ ਕੇ ਪਹਿਲੀ ਵਾਰ ਪੈਰ ਛਾਪੀ ਉਹਨਾਂ ਨੇ, ਪੈਰ ਪਾਏ ਆਪਣੇ?
ਮੈਂ ਵੈਸੇ ਨਿੱਜੀ ਤੌਰ 'ਤੇ ਵੀ ਪੰਜਾਬੀ ਦੇ ਵਿੱਚ ਇੱਕ ਰੈਫਰੈਂਸ ਬੁੱਕ ਜਿਹੜੀ ਆ ਉਹਦੀ ਸ਼ੁਰੂਆਤ ਕਰ ਚੁੱਕਾ ਲਿਖਣ ਦੀ। ਮੇਰੀ ਜਿੰਨੀ ਕੁ ਖੋਜ ਹੈ ਉਹਦੇ ਅਨੁਸਾਰ, ਪਹਿਲਾਂ ਗੋਰੇ ਸਾਹਿਬਾਂ ਦੇ ਨਾਲ ਚਾਕਰੀ ਕਰਨ ਦੇ ਲਈ ਨੌਕਰ ਦੇ ਤੌਰ ਦੇ ਉੱਤੇ ਜਿਹੜੇ ਲੋਕ ਆਏ ਉਹ ਉਹਨਾਂ ਨੂੰ ਮਾਈਗ੍ਰੈਂਟਸ ਦੇ ਤੌਰ 'ਤੇ ਭਾਵੇਂ ਕਿ ਕਾਗਜ਼ਾਂ 'ਚ ਦਰਜ ਨਹੀਂ ਕੀਤਾ ਗਿਆ, ਲੇਕਿਨ ਪਿੰਡ ਚੜਿੱਕ ਜ਼ਿਲ੍ਹਾ ਮੋਗਾ ਤੋਂ ਵੀਰ ਫੁੰਮਣ ਸਿੰਘ ਗਿੱਲ ਜਿਹੜੇ ਨੇ ਉਹ ਆਪਣੇ ਵੀਰ ਜਿਨ੍ਹਾਂ ਦਾ ਨਾਮ ਸਰਦਾਰ ਵੀਰ ਸਿੰਘ ਗਿੱਲ ਸੀ ਉਹਨਾਂ ਨੂੰ ਲੱਭਣ ਦੇ ਲਈ ਪਿੰਡੋਂ ਤੁਰੇ ਸੀ। ਔਰ ਉਹ ਭੁਲੇਖੇ ਦੇ ਨਾਲ ਜਦੋਂ ਇੱਥੇ ਉਤਰੇ, ਪਹਿਲਾਂ ਫਿਜੀ ਗਏ, ਫਿਜੀ ਤੋਂ ਨਿਊਜ਼ੀਲੈਂਡ ਆਏ। ਅਸਲ ਵਿੱਚ ਉਹਨਾਂ ਦਾ ਭਰਾ ਜਿਹੜਾ ਸੀ ਉਹ ਆਸਟ੍ਰੇਲੀਆ ਵਿੱਚ ਸੀ। ਸੋ ਉਹ ਪਹਿਲੇ ਰਜਿਸਟਰਡ ਮਾਈਗ੍ਰੈਂਟ ਸੀਗੇ ਜਿਨ੍ਹਾਂ ਨੂੰ 1890 ਦੇ ਵਿੱਚ ਬਕਾਇਦਾ ਕਾਗਜ਼ਾਂ ਦੇ ਵਿੱਚ ਦਰਜ ਕੀਤਾ ਗਿਆ, ਪਹਿਲਾ ਭਾਰਤੀ ਮੂਲ ਦਾ ਜਿਹੜਾ ਮਾਈਗ੍ਰੈਂਟ ਹੈ, ਪ੍ਰਵਾਸੀ ਹੈ, ਉਹਦੇ ਤੌਰ 'ਤੇ ਦਰਜ ਕੀਤਾ ਗਿਆ। ਸੋ ਪਿਛਲੇ ਦਿਨ 125ਵੇਂ ਵਰ੍ਹੇ ਜਦੋਂ ਜਿਹੜੇ ਇਹਦੇ ਕੰਪਲੀਟ ਹੋਏ ਆ, ਇਸ ਮੌਕੇ ਨੂੰ ਅਸੀਂ ਉੱਥੇ ਜਸ਼ਨਾਂ ਦੇ ਤੌਰ 'ਤੇ ਪੰਜਾਬੀਆਂ ਦਾ ਧੁਰਾ ਕਹਾਉਂਦਾ ਇੱਕ ਸ਼ਹਿਰ ਹੈਮਿਲਟਨ ਉਹਦੇ ਵਿੱਚ ਸੈਲੀਬ੍ਰੇਟ ਕੀਤਾ
ਜੀ। ਅਤੇ ਫਿਰ ਦੱਸੋ ਇਹ 125 ਸਾਲਾ ਸਮਾਗਮ ਬਾਰੇ, ਕੀ ਇਹ ਰਾਜ ਪੱਧਰੀ ਸਮਾਗਮ ਸੀ ਜਾਂ ਕੌਮੀ ਪੱਧਰ ਦੇ ਸਮਾਗਮ ਸੀ? ਕੌਣ ਲੋਕ ਹਾਜ਼ਰ ਹੋਏ ਉੱਥੇ ਮਹਿਮਾਨਾਂ ਵਜੋਂ?
ਉਹਦੇ ਵਿੱਚ ਮੈਨੂੰ ਲੱਗਦਾ ਵੀ ਰਾਜਨੀਤਿਕ ਪੱਧਰ ਤੋਂ ਵੀ ਉੱਤੇ ਜਿਹੜੇ ਲੋਕ ਉਹ ਸ਼ਾਮਿਲ ਹੋਏ ਜਿਨ੍ਹਾਂ ਦੇ ਪਰਿਵਾਰਾਂ ਦੇ ਵਾਰਸ ਉੱਥੇ ਹਾਲੇ ਵੀ ਵਿਚਰਦੇ ਨੇ, ਔਰ ਮਾਣ ਮਹਿਸੂਸ ਕਰਦੇ ਆ ਵੀ ਸਾਡਾ ਜਿਹੜਾ ਵਿਰਸਾ ਇਹਨੂੰ ਅਸੀਂ ਇਸੇ ਤਰ੍ਹਾਂ ਹੀ ਉਸੇ ਅੰਦਾਜ਼ ਦੇ ਵਿੱਚ ਹੀ ਸਾਂਭਿਆ ਹੋਇਆ, ਜਿਸ ਅੰਦਾਜ਼ 'ਚ ਪੁਰਖਿਆਂ ਨੇ ਉੱਥੇ ਵਿਚਰਦੇ ਹੋਏ ਉਹਨੂੰ ਉੱਥੇ ਕਾਗਜ਼ਾਂ ਦੇ ਵਿੱਚ ਖੇਤਾਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੁੰਦਿਆਂ ਉਹਨੂੰ ਮੇਨਟੇਨ ਰੱਖਿਆ। ਸੋ ਲਗਭਗ 40 ਪਰਿਵਾਰ ਸੀ ਡਾਕਟਰ ਸਾਹਿਬ ਜਿਨ੍ਹਾਂ ਨੂੰ ਉੱਥੇ, ਉਹਨਾਂ ਦੀ ਤੀਸਰੀ ਜਾਂ ਚੌਥੀ ਪੀੜ੍ਹੀ ਸੀ ਕਈਆਂ ਦੀ, ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਮੈਨੂੰ ਖੁਸ਼ੀ ਇਸ ਗੱਲ ਦੀ ਹੋਈ, ਇਸ ਇੰਨੇ ਲੰਮੇ ਸਮੇਂ ਦੇ ਬਾਵਜੂਦ ਵੀ ਬਹੁਤ ਸਾਰੀਆਂ ਦਸਤਾਰਾਂ ਮੰਚ ਦੇ ਉੱਤੋਂ ਨਜ਼ਰ ਆਈਆਂ, ਔਰ ਪੰਜਾਬੀ ਬੋਲਦੇ ਜਿਹੜੇ ਉਹਨਾਂ ਦੇ ਚੌਥੀ ਪੀੜ੍ਹੀ ਦੇ, ਚੌਥੀ ਪੰਜਵੀਂ ਪੀੜ੍ਹੀ ਦੇ ਵੀ ਵੀਰ ਨਵਤੇਜ ਰੰਧਾਵਾ ਉਹਨਾਂ ਦਾ ਮੈਂ ਜ਼ਿਕਰ ਕਰਨਾ ਚਾਹੂੰਗਾ, ਜਿਹਨਾਂ ਨੇ ਵਿਸ਼ੇਸ਼ ਤੌਰ 'ਤੇ ਉੱਦਮ ਕਰਕੇ ਜਿਹੜੀ ਡਾਕ ਟਿਕਟ ਜਾਰੀ ਕੀਤੀ ਗਈ ਹੈ ਉਹਦੇ ਪਿੱਛੇ ਜਿਹੜਾ ਬਿਹਾਇੰਡ ਦਾ ਸੀਨ, ਜਿਹੜਾ ਪਰਦੇ 'ਤੇ ਪਿਛਲਾ ਰੋਲ ਸੀ ਉਹਨੂੰ ਬਖੂਬੀ ਨਿਭਾਇਆ। ਬਹੁਤ ਮਿਹਨਤ ਕਰਨੀ ਪਈ ਡਾਕਟਰ ਸਾਹਿਬ, ਹਰੇਕ ਮੁਲਕ ਦੇ ਵਿੱਚ, ਚਾਹੇ ਉਹ ਦੱਖਣੀ ਅਫਰੀਕਾ ਦੀਆਂ ਰੇਲਵੇ ਪੱਟੀਆਂ ਵਿਛਾਉਣ ਦੀ ਗੱਲ ਹੋਵੇ, ਚਾਹੇ ਆਸਟ੍ਰੇਲੀਆ ਦੇ ਵੁਲਗੁਲਗਾ ਕੌਫ ਸਾਰਬਰ ਦੇ ਇਲਾਕੇ ਦੀਆਂ ਜਿਹੜੀਆਂ ਸਾਡੀਆਂ ਇਤਿਹਾਸਕ ਸੂਰਮਗਤੀ ਦੀਆਂ ਗਥਾਵਾਂ ਨੇ, ਇਹਨਾਂ ਨੂੰ ਭਾਵੇਂ ਕਿ ਕਾਗਜ਼ਾਂ 'ਚ ਬਹੁਤੀ ਥਾਂ ਗੋਰਿਆਂ ਨੇ ਉਨੀ ਤਨਦੇਹੀ ਨਾਲ ਨਹੀਂ ਦਿੱਤੀ ਜਿੰਨੀ ਹੁਣ ਸਾਨੂੰ ਦੇਣ ਦੀ ਲੋੜ ਹੈ। ਇੱਦਾਂ ਦਾ ਸੰਘਰਸ਼ ਜਿਹੜਾ ਉਹ ਨਿਊਜ਼ੀਲੈਂਡ ਦੇ ਵਿੱਚ ਵੀ ਹੋਇਆ, ਬਹੁਤ ਉਜਾੜ ਇਲਾਕਿਆਂ ਦੇ ਵਿੱਚ ਭਾਸ਼ਾ ਦੀ ਸਮੱਸਿਆ, ਖਾਣੇ ਦੀ ਸਮੱਸਿਆ, ਜਲਵਾਯੂ ਜਿਹੜਾ ਉਹ ਟੋਟਲੀ ਵੱਖਰਾ ਸੀ। ਔਰ 1920ਵਿਆਂ ਦੇ ਵਿੱਚ ਉੱਥੇ ਵਾਈਟ ਲੀਗ ਦੀ ਸਥਾਪਨਾ ਹੋਈ, ਜਦੋਂ ਜਿਹੜਾ ਰੇਸਿਜ਼ਮ ਦਾ ਜਾਂ ਵਿਤਕਰੇ ਦਾ ਦੌਰ ਚੱਲਿਆ। ਔਰ ਤੁਸੀਂ ਹੈਰਾਨ ਹੋਵੋਗੇ, 1942 ਤੱਕ ਆਪਾਂ ਨੂੰ ਆਪਣੇ ਜੀਵਨ ਸਾਥੀ ਨੂੰ ਮੰਗਵਾਉਣ ਦਾ ਅਧਿਕਾਰ ਨਹੀਂ ਸੀ ਨਿਊਜ਼ੀਲੈਂਡ ਦੇ ਵਿੱਚ, ਸੋ ਅਧਿਕਾਰ ਬੜੀ ਦੇਰੀ ਦੇ ਨਾਲ ਮਿਲੇ। ਲੇਕਿਨ ਸਾਡੇ ਬੰਦਿਆਂ ਦੇ ਸਬਰ ਨੂੰ, ਸੰਤੋਖ ਨੂੰ ਆਪਾਂ ਸਲਾਮ ਆਖਦੇ ਹਾਂ ਜੀ, ਉਹਨਾਂ ਦੀ ਮਿਹਨਤ ਮੁਸ਼ਕਤ ਦੇ ਆਸਰੇ ਅੱਜ ਅਸੀਂ ਆਜ਼ਾਦ ਫਜ਼ਾਵਾਂ ਦੇ ਵਿੱਚ ਸਾਹ ਲੈਂਦੇ ਹਾਂ
ਜੀ। ਕੋਈ ਸ਼ੱਕ ਨਹੀਂ, ਕਿਉਂਕਿ ਇੱਥੇ ਵੀ ਹੈ ਨਾ ਵਾਈਟ ਆਸਟ੍ਰੇਲੀਅਨ ਪੋਲਿਸੀ ਬਹੁਤ ਦੇਰ ਰਹੀ ਆ, ਅਤੇ ਲੋਕਾਂ ਨੂੰ ਉਨੇ ਹੱਕ ਹਦੂਦ ਨਹੀਂ ਮਿਲੇ ਜਿੰਨੇ ਮਿਲਣੇ ਚਾਹੀਦੇ ਸੀ। ਬਾਕੀ ਜਿਸ ਤੱਕ ਤੁਸੀਂ ਗੱਲ ਕੀਤੀ ਸੂਰਮਗਤੀ ਦੀ ਜਾਂ ਉਹਨਾਂ ਦੀ ਬਹਾਦਰੀ ਦੀਆਂ ਗੱਲਾਂ ਜਾਂ ਉਹਨਾਂ ਦੇ ਕਿੱਸੇ ਕਿ ਕਿੰਨੇ ਦ੍ਰਿੜ ਅਤੇ ਨਿਸ਼ਚੇ ਨਾਲ ਉਹਨਾਂ ਨੇ ਇਸ ਮੁਲਕ 'ਚ ਆਪਣੇ ਪੈਰ ਪਸਾਰੇ, ਉਹ ਗੱਲਾਂ ਲੋਕ ਮਨਾਂ 'ਤੇ ਤਾਂ ਉੱਕਰੀਆਂ ਹੋਈਆਂ ਪਰ ਉਹ ਕਿਤਾਬਾਂ ਦੇ ਸਫ਼ਿਆਂ ਦੇ ਹਜੇ ਹਾਜ਼ਰ ਨਹੀਂ ਹੋਈਆਂ। ਸਲਾਮ ਆ ਕਿ ਤੁਸੀਂ ਉਹ ਕਿਤਾਬ ਹੁਣ ਲਿਖਣ ਦੀ ਕੋਸ਼ਿਸ਼ ਕਰ ਰਹੇ ਹੋ।
SBS Radio. ਜੀ ਇੱਕ ਛੋਟੀ ਜਿਹੀ ਗੱਲ ਡਾਕਟਰ ਸਾਹਿਬ ਮੈਂ ਕਹਿਣੀ ਭੁੱਲ ਗਿਆ, ਉਹਦਾ ਜ਼ਿਕਰ ਕਰਨਾ ਬੜਾ ਜ਼ਰੂਰੀ ਬਣਦਾ ਹੈ। ਜਦੋਂ ਸੁਭਾਸ਼ ਚੰਦਰ ਬੋਸ ਉਹਨਾਂ ਨੇ INA ਬਣਾਈ ਆਊਟ ਆਫ ਦਾ ਬਲੂ ਜਾ ਕੇ, ਜਦੋਂ ਉਹ ਸਥਾਪਿਤ ਹੁੰਦੀ ਹੈ, ਉਹਦੇ ਵਿੱਚ ਵੱਡਾ ਹੱਥ ਜਿਹੜੇ ਆ ਪੰਜਾਬੀ ਮੂਲ ਦੇ ਸਿੱਖਾਂ ਦਾ ਸੀ। ਜਨਰਲ ਮੋਹਨ ਸਿੰਘ ਵਰਗੇ ਜਿਹੜੇ ਸਰਦਾਰ ਲੋਕ ਸਨ, ਜਿਨ੍ਹਾਂ ਨੇ ਬਗਾਵਤ ਕਰਕੇ ਜਦੋਂ ਦੂਸਰਾ ਪਾਸਾ ਅਖਤਿਆਰ ਕਰ ਲਿਆ ਆਜ਼ਾਦੀ ਦਵਾਉਣ ਦੇ ਲਈ, ਜਿਵੇਂ ਗਦਰ ਲਹਿਰ ਦਾ ਵੀ ਕਿਤੇ ਇੱਕ ਜ਼ਿਕਰ ਆਉਂਦਾ, ਉਹਨਾਂ ਹਾਲਾਤਾਂ ਦੇ ਵਿੱਚ ਨਾ ਜਿਹੜੇ ਪੰਜਾਬੀ ਮੂਲ ਦੇ ਮਜ਼ਦੂਰ ਸੀ, ਕਾਮੇ ਸੀ ਖੇਤਾਂ ਦੇ ਵਿੱਚ, ਉਹਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਣ ਲੱਗਾ। ਉਹ ਚੋਰੀ ਛਿੱਪੇ ਗਰੋਸਰੀ ਖਰੀਦ ਕੇ ਲਿਆਉਂਦੇ, ਚੋਰੀ ਛਿੱਪੇ ਫਾਰਮਾਂ ਦੇ ਵਿੱਚ, ਉਹਨਾਂ ਫਾਰਮਾਂ ਦੇ ਵਿੱਚ ਹੀ ਕੰਮ ਕਰਦੇ ਜਿੱਥੇ ਗੋਰਿਆਂ ਦੇ ਨਾਲ ਉਹਨਾਂ ਦੀ ਪੂਰੀ ਅੰਡਰਸਟੈਂਡਿੰਗ ਸੀ। ਉਸ ਦੌਰ ਦੇ ਦੌਰਾਨ ਜਦੋਂ ਇਸ ਖਦਸ਼ੇ ਦੇ ਨਾਲ, ਇਸ ਸ਼ੱਕ ਦੇ ਨਾਲ ਸਿੱਖਾਂ ਨੂੰ ਖਾਸ ਤੌਰ 'ਤੇ ਦੇਖਿਆ ਜਾਂਦਾ ਸੀ, ਉਦੋਂ ਉਹਨਾਂ ਨੇ ਜਿਹੜੇ ਗੁਜ਼ਾਰੇ ਕੀਤੇ ਉਹਨਾਂ ਵਰ੍ਹਿਆਂ ਦੌਰਾਨ, ਉਹਨਾਂ ਨੂੰ ਦੇਖ ਕੇ ਸਾਡਾ ਸਿਰ ਝੁਕਦਾ ਕਿ ਉਹ ਤੌਰ ਵੀ ਉਹਨਾਂ ਨੇ ਆਪਣੇ 'ਤੇ ਗੁਜ਼ਾਰਿਆ ਜਦੋਂ ਉਹਨਾਂ ਨੂੰ ਇਹੀ ਨਹੀਂ ਸੀ ਪਤਾ ਕਿ ਭਵਿੱਖ ਦੇ ਵਿੱਚ ਸਾਡੇ ਨਾਲ ਹੋਣਾ ਕੀ ਆ। ਪਰਿਵਾਰ ਪਿੱਛੇ ਸੀਗੇ, ਚਿੱਠੀਆਂ ਜਿਹੜੀਆਂ ਦੋ ਦੋ ਮਹੀਨੇ ਬਾਅਦ ਉਹਨਾਂ ਨੂੰ ਪੰਜਾਬ ਦੇ ਪਿੰਡ ਦੇ ਵਿੱਚ ਜਾ ਕੇ ਮਿਲਦੀ ਸੀ, ਪਰਿਵਾਰ ਨੂੰ ਪਤਾ ਲੱਗਦਾ ਸੀ ਕਿ ਬੰਦਾ ਸਾਡਾ ਜਿਹੜਾ ਰਾਜ਼ੀ ਖੁਸ਼ੀ ਹੈ। ਸੋ ਬੜੇ ਅਜੀਬੋ ਗਰੀਬ ਜਿਹੜੇ ਉਹ ਵੱਖ ਵੱਖ ਅਵਸਥਾਵਾਂ ਜਿਹਨਾਂ ਵਿੱਚੋਂ ਪੜਾਵਾਂ ਵਿੱਚੋਂ ਲੰਘ ਕੇ ਆਖਿਰਕਾਰ ਇਹ ਮੰਜ਼ਲਾਂ ਜਿਹੜੀਆਂ ਉਹ ਨਸੀਬ ਹੋਈਆਂ
ਜੀ। ਮਾੜਾ ਸਮਾਂ ਪਿੰਡੇ ਹੰਡਾਇਆ ਉਹਨਾਂ ਨੇ, ਤਾਂ ਹੀ ਚੰਗਾ ਸਮਾਂ ਦੇਖਣ ਦੇ ਆਪਾਂ ਕਾਬਲ ਬਣੇ ਹਾਂ। ਉਹ ਅੱਗੇ ਬਜ਼ੁਰਗ ਕਹਿੰਦੇ ਹੁੰਦੇ ਆ, ਦੁੱਖ ਕੱਟ ਕੇ ਸੁੱਖ ਮਿਲਦਾ, ਅਤੇ ਉਹ ਸੁੱਖ ਸਾਡੇ ਨਸੀਬ ਹੋਇਆ। ਅਤੇ ਪਰਮਿੰਦਰ ਭਾਈ ਜੀ, ਉਹ ਟਿਕਟ ਬਾਰੇ ਥੋੜ੍ਹਾ ਜ਼ਰੂਰ ਦੱਸੋ, ਉਸ ਟਿਕਟ 'ਤੇ ਜਿਹੜੀ ਉਹ ਫੋਟੋ ਲਾਈ ਗਈ ਆ ਉਹ ਕਿਸ ਸੱਜਣ ਪਿਆਰੇ ਦੀ ਲਾਈ ਗਈ ਆ?
ਇੱਕ ਤਾਂ ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ, ਸਰਦਾਰ ਫੁੰਮਣ ਸਿੰਘ ਗਿੱਲ, ਪਿੰਡ ਚੜਿਕ, ਜ਼ਿਲ੍ਹਾ ਮੋਗਾ, ਪਹਿਲੇ ਅਫੀਸ਼ੀਅਲ ਮਾਈਗ੍ਰੈਂਟ ਨਿਊਜ਼ੀਲੈਂਡ ਦੇ ਵਿੱਚ। ਉਸ ਤੋਂ ਬਾਅਦ 6 ਅਜਿਹੇ ਜਿਹੜੇ ਪਗੜੀਧਾਰੀ ਮਾਈਗ੍ਰੈਂਟਸ ਨੇ, ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਨਜ਼ਰ ਆ ਰਹੀਆਂ ਉਹਦੇ ਵਿੱਚ, ਅਤੇ ਪਲੱਸ ਜਿਹੜਾ ਸਾਡਾ ਸਿੱਖਾਂ ਦਾ ਖਾਲਸਾਈ ਨਿਸ਼ਾਨ ਹੈ ਉਹ ਵੀ ਨਜ਼ਰ ਆ ਰਿਹਾ, ਪੰਜਾਬ ਦਾ ਨਕਸ਼ਾ, ਅਤੇ ਜਿਹੜੀ ਟ੍ਰਾਂਜੈਕਸ਼ਨ ਸਾਡੀ ਹੋਈ ਹੈ ਪੰਜਾਬ ਤੋਂ ਨਿਊਜ਼ੀਲੈਂਡ ਤੱਕ ਦੀ, ਉਹਨੂੰ ਟਿਕਟ ਦੇ ਵਿੱਚ ਬਖੂਬੀ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸਿੰਬੋਲਿਕਲੀ। ਸੋ ਜਿਹੜੇ ਉਹ 6 ਗਰੁੱਪ ਦੇ ਵਿੱਚ ਫੋਟੋ ਤਸਵੀਰ ਦੇ ਵਿੱਚ ਜਿਹੜੇ ਮਾਈਗ੍ਰੈਂਟਸ ਦਿਖਾਈ ਦੇ ਰਹੇ, ਉਹਨਾਂ ਵਿੱਚੋਂ ਇੱਕ ਸਰਦਾਰ ਇੰਦਰ ਸਿੰਘ ਰੰਧਾਵਾ ਸਨ। ਉਹਨਾਂ 6 ਪਗੜੀਧਾਰੀ ਪ੍ਰਵਾਸੀਆਂ ਵਿੱਚੋਂ ਉਹ ਇੱਕੋ ਇੱਕ ਵਾਹਿਦ ਸ਼ਖਸੀਅਤ ਸਨ ਜਿਨ੍ਹਾਂ ਨੂੰ ਅੰਗਰੇਜ਼ੀ ਭਾਸ਼ਾ ਦਾ ਗਿਆਨ ਸੀ। ਹੁਣ 1919 ਦੇ ਜਨਵਰੀ ਮਹੀਨੇ ਜਦੋਂ ਉਹ ਆਕਲੈਂਡ ਦੇ ਪੋਰਟ 'ਤੇ ਉਤਰਦੇ ਆ, ਤਾਂ ਉੱਥੇ ਖੜ੍ਹੇ ਜਿਹੜੇ ਪੁਲਿਸ ਦੇ ਸਿਪਾਹੀ ਆ ਉਹਨਾਂ ਤੋਂ ਪਿੱਛਾ ਛਡਾਉਣ ਦੇ ਮਾਰੇ ਉਹਨਾਂ ਨੂੰ ਇੱਕ ਅਜਿਹੇ ਰਿਮੋਟ ਇਲਾਕੇ ਦੀ ਟ੍ਰੇਨ ਦੇ ਵਿੱਚ ਚੜ੍ਹਾਉਂਦੇ ਆ ਜਿੱਥੋਂ ਉਹਨਾਂ ਨੂੰ ਇਹ ਲੱਗੇ ਵੀ ਆਕਲੈਂਡ ਦੇ ਗੋਰੇ ਸਾਹਿਬ ਜਿਹੜੇ ਆ ਉਹ ਇਸ ਗੱਲ ਦਾ ਗੁੱਸਾ ਨਾ ਕਰ ਜਾਣ ਵੀ ਇਹ ਵੱਖਰੀ ਦਿੱਖ ਵਾਲੇ ਪਗੜੀਧਾਰੀ ਜਿਹੜੇ ਮਾਈਗ੍ਰੈਂਟਸ ਆ ਇਹ ਆਕਲੈਂਡ 'ਚ ਕੀ ਕਰਦੇ ਆ। ਸੋ ਟਾਏ ਹਿੱਪੇ ਇੱਕ ਇੱਦਾਂ ਦੀ ਜਗ੍ਹਾ ਹੈ ਜੀ, ਪਿਛਲੇ ਦਿਨ ਜਾਣ ਦਾ ਮੌਕਾ ਵੀ ਮਿਲਿਆ ਆਪਣੀ ਖੋਜ ਦੇ ਪੱਖੋਂ, ਜਿੱਥੇ ਆਲੇ ਦੁਆਲੇ ਕੁਛ ਨਹੀਂ, ਕਿਸੇ ਤਰ੍ਹਾਂ ਦਾ ਕੋਈ ਕੰਮਕਾਰ ਨਹੀਂ, ਕੋਈ ਰੁਜ਼ਗਾਰ ਦੇ ਸਾਧਨ ਨਹੀਂ। ਉੱਥੇ ਜਿਹੜਾ ਸਟੇਸ਼ਨ ਮਾਸਟਰ ਸੀ, ਜਦੋਂ ਟ੍ਰੇਨ ਦੇ ਵਿੱਚੋਂ 6 ਹੀ ਬੰਦੇ ਉਤਰ ਗਏ, ਇੰਦਰ ਸਿੰਘ ਰੰਧਾਵਾ ਹੁਣੀ ਜਿਹੜੇ ਕਿ ਨਵਤੇਜ ਸਿੰਘ ਰੰਧਾਵਾ ਦੇ ਪੜਦਾਦਾ ਜੀ ਸਨ, ਉਹਨਾਂ ਨੇ ਫਿਰ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਪੁੱਛਿਆ ਵੀ ਅਸੀਂ ਕੰਮ ਦੀ ਤਲਾਸ਼ ਵਿੱਚ ਇੱਥੇ ਆਏ ਹਾਂ, ਔਰ ਸ਼ਿਪ ਦੇ ਵਿੱਚ ਅਸੀਂ ਕਲਕੱਤੇ ਤੋਂ ਬੈਠੇ ਸੀ, ਸਾਨੂੰ ਕਿਸੇ ਨੇ ਦੱਸਿਆ ਵੀ ਟਾਏ ਹਿੱਪੇ ਦੇ ਵਿੱਚ ਕੰਮ ਹੈਗਾ। ਉੱਥੋਂ ਫਿਰ ਉਹ ਘੋੜੇ 'ਤੇ ਜਾ ਕੇ ਉਹਨਾਂ ਨੂੰ ਇੱਕ ਫਾਰਮਿੰਗ ਦੇ ਉੱਦਾਂ ਦੇ ਥਾਂ 'ਤੇ ਲੈ ਗਿਆ ਜਿੱਥੇ ਸਕ੍ਰੱਬ ਕੱਟਣੀ ਸੀ, ਜੰਗਲ ਕੱਟਣਾ ਸੀ। ਉਹ ਜੰਗਲ ਕੱਟ ਕੇ 2 ਮਹੀਨੇ ਉਹਨਾਂ ਨੇ ਇਨੀਸ਼ਲੀ ਆਪਣੀ ਰੋਟੀ ਦਾ ਜੁਗਾੜ ਕੀਤਾ। ਸ਼ੁਰੂ ਦੇ ਵਿੱਚ ਭਾਰਤੀ ਸਬਜ਼ੀਆਂ, ਭਾਰਤੀ ਦਾਲਾਂ ਦੀ ਕੋਈ ਆਯਾਤ ਨਿਰਯਾਤ ਇਸ ਮੁਲਕ ਦੇ ਵਿੱਚ ਨਹੀਂ ਸੀ, ਅਤੇ ਉਹ ਭੇਡ ਜਿਹੜੀ ਆ ਉਹ ਖਾਂਦੇ ਸਬਜ਼ੀ ਵਾਂਗੂ ਬਣਾ ਕੇ, ਅਤੇ ਬੀਅਰ ਦੀਆਂ ਬੋਤਲਾਂ ਲੱਭ ਕੇ ਉਹਨਾਂ ਨੇ ਜਿਹੜੇ ਆਟੇ ਦੇ ਪੇੜੇ ਆ ਫਰਜ਼ ਕਾਲੋ ਲਿਆਂਦੇ, ਮੈਦਾ ਜਾਂ ਆਟਾ, ਉਹਨਾਂ ਨੂੰ ਵੇਲ ਕੇ ਰੋਟੀਆਂ ਜਿਹੜੀਆਂ ਉਹ ਤਵੇ 'ਤੇ ਪ੍ਰਾਂਤ ਦੇ ਨਾਲ ਹੌਲੀ ਹੌਲੀ ਉਹਨਾਂ ਨੇ ਸ਼ਾਮ ਤੱਕ ਜਦੋਂ ਤੱਕ ਸੂਰਜ ਨਹੀਂ ਛਿਪਦਾ ਉਦੋਂ ਤੱਕ ਜੰਗਲ ਹੀ ਕੱਟਣਾ, ਹੋਰ ਕੋਈ ਕੰਮ ਨਹੀਂ ਹੁੰਦਾ ਸੀ। ਟੈਂਟਾਂ ਦੇ ਵਿੱਚ ਰਹਿ ਰਹਿ ਕੇ ਉਹਨਾਂ ਨੇ ਗੁਜ਼ਾਰੇ ਕੀਤੇ,
ਤੰਗੀਆਂ ਤੁਰਸ਼ੀਆਂ ਨਾਲ ਪੱਕੀ ਯਾਰੀ ਲਾ ਲਈ ਹੈ
ਜੀ। ਸੋ ਇਹ 6 ਬੰਦੇ ਸੀ ਜਿਨ੍ਹਾਂ ਦੀ ਤਸਵੀਰ ਉੱਥੇ ਤੁਸੀਂ ਦੇਖ ਸਕਦੇ ਹੋ ਡਾਕ ਟਿਕਟ ਦੇ ਉੱਤੇ, ਔਰ ਉਹਨਾਂ 6 ਦੀ ਕੁਰਬਾਨੀ ਜਿਹੜੀ ਆ ਅੱਗੋਂ ਫਿਰ ਮੂੰਹ ਬੋਲਦੀ ਤਸਵੀਰ ਉਹਦੀ ਉਹ ਵੱਖੋ ਵੱਖਰੇ ਸਮਿਆਂ ਦੇ ਉੱਤੇ ਕਾਗਜ਼ਾਂ 'ਚ ਦਰਜ ਹੋਈ ਆ। ਅਤੇ ਉਹਨਾਂ 6 ਦੀ ਅਗਲੋਂ ਜਿਹੜੀਆਂ ਪੀੜ੍ਹੀਆਂ ਉਹ ਹੁਣ ਨਿਊਜ਼ੀਲੈਂਡ ਦੇ ਵਿੱਚ ਆਬਾਦ ਨੇ, ਖਾਸ ਤੌਰ 'ਤੇ ਫੁੰਮਣ ਸਿੰਘ ਗਿੱਲ, ਕਿਉਂਕਿ ਉਹਨਾਂ ਦੀ ਸ਼ਾਦੀ ਮਾਰਗਰਟ ਨਾਂ ਦੀ ਇੱਕ ਮੌਰੀ ਔਰਤ ਦੇ ਨਾਲ ਹੋਈ, ਅਤੇ ਉਹਨਾਂ ਦੀ ਜਿਹੜੀ ਅੱਗੋਂ 4 ਪੀੜ੍ਹੀ ਆ ਉਹ ਹਾਲੇ ਵੀ ਸਾਡੇ ਨਾਲ ਰਾਬਤੇ ਵਿੱਚ ਆ
ਜੀ।
ਜੀ
ਅਤੇ ਪਰਮਿੰਦਰ ਭਾਅ ਜੀ, ਦੱਸੋ ਫਿਰ ਇਸ ਟਿਕਟ ਬਾਰੇ ਥੋੜ੍ਹਾ ਜਿਹਾ, ਕੀ ਇਹ ਟਿਕਟ ਸਿਰਫ ਅਜਾਇਬ ਘਰ ਦਾ ਸ਼ਿੰਗਾਰ ਬਣੂਗੀ ਜਾਂ ਇਹ ਚਿੱਠੀਆਂ 'ਤੇ ਵੀ ਠਾਹ ਠਾਹ ਕਰਕੇ ਲੱਗਿਆ ਕਰੂ?
ਚਿੱਠੀਆਂ 'ਤੇ ਲੱਗ ਰਹੀ ਜੀ। ਉਸੇ ਦਿਨ ਅਸੀਂ ਜਿਹੜੀ ਵਿਕਰੀ ਦੇ ਵਾਸਤੇ $1 ਪਰ ਟਿਕਟ ਦੇ ਹਿਸਾਬ ਦੇ ਨਾਲ ਉਸ ਸ਼ੋਅ ਦੇ ਵਿੱਚ ਹੈਮਿਲਟਨ ਦੇ ਵਿੱਚ ਜਦੋਂ ਜਸ਼ਨ ਮਨਾਏ ਗਏ ਵਿਕਰੀ ਦੇ ਲਈ ਰੱਖੀਆਂ, ਔਰ ਲੋਕਾਂ ਨੇ ਧੜਾ ਧੜ ਗਰਮ ਪਕੌੜਿਆਂ ਵਾਂਗੂ ਚੱਕ ਲਈਆਂ ਜੀ। ਔਰ ਦੇਖੋ ਮਾਣ ਤਾਂ ਹੁੰਦਾ ਬੰਦੇ ਨੂੰ, ਦੁਨੀਆ ਦੇ ਕਿਸੇ ਵੀ ਹਿੱਸੇ 'ਚ ਕੋਈ ਵੀ ਕੌਮ ਵੱਸਦੀ ਆ, ਉਹਨੂੰ ਆਪਣੀ ਭਾਸ਼ਾ ਸੱਭਿਆਚਾਰ ਵਿਰਸੇਗਤ ਚੀਜ਼ਾਂ ਉੱਤੇ ਮਾਣ ਤਾਂ ਹੁੰਦਾ, ਅਤੇ ਉਹ ਮਾਣ ਮਹਿਸੂਸ ਜਿਹੜਾ ਕਰਨਾ ਨਾ, ਮੇਰੇ ਖਿਆਲ ਇਹੀ ਸਭ ਤੋਂ ਵੱਡੀ ਗੱਲ ਹੁੰਦੀ ਆ। ਅਹਿਸਾਸ ਹੋਣਾ ਬਹੁਤ ਜ਼ਰੂਰੀ ਆ, ਅਤੇ ਸਾਡੇ ਜਿਹੜੇ ਮਾਈਗ੍ਰੈਂਟਸ ਭਾਈਚਾਰਾ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ। ਹਾਂ, ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੂੰਗਾ, ਜਿਹੜੇ ਨਵੇਂ ਬੱਚੇ ਆ ਰਹੇ ਆ, ਜਿਵੇਂ ਪਹਿਲਾਂ ਜ਼ਿਕਰ ਚੱਲਦਾ ਸੀ ਔਫੇਅਰ ਅੰਤਰਰਾਸ਼ਟਰੀ ਵਿਦਿਆਰਥੀ ਭਾਈਚਾਰਾ, ਉਹਨਾਂ ਦੀ ਜ਼ਿੰਦਗੀ ਦੀਆਂ ਵੱਖਰੀਆਂ ਚੁਣੌਤੀਆਂ, ਉਹਨਾਂ ਦੇ ਵੱਖਰੇ ਮਸਲੇ ਆ, ਜਦੋਂ ਉਹਨਾਂ ਨੇ ਇਹਨਾਂ ਚੀਜ਼ਾਂ ਤੋਂ ਪਾਰ ਪਾ ਲਿਆ, ਉਹ ਵੀ ਜ਼ਰੂਰ ਇਹਨਾਂ ਨੂੰ ਨਤਮਸਤਕ ਜ਼ਰੂਰ ਹੋਣਗੇ, ਚਾਹੇ ਕਿਸੇ ਬਹਾਨੇ ਹੋਣ
ਜੀ। ਅਤੇ ਹੁਣ ਆਪਾਂ ਉਹਨਾਂ ਦੀ ਗੱਲ ਸ਼ੁਰੂ ਕੀਤੀ ਹੋਈ ਆ, ਤਾਂ ਉਹਨਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਥੋੜ੍ਹਾ ਜਿਹਾ ਜ਼ਰੂਰ ਜ਼ਿਕਰ ਕਰੋ। ਮੈਂ ਮਹਿਸੂਸ ਕਰਦਾ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੋਨੋਂ ਮਸਲੇ ਤਕਰੀਬਨ ਇੱਕੋ ਜਿਹੇ ਆ, ਕਿਉਂਕਿ ਉਹ ਨੌਜਵਾਨ ਪੀੜ੍ਹੀ ਦੇ ਬੱਚੇ ਨੇ ਅਤੇ ਵਿਦਿਆਰਥੀ ਵੀਜ਼ਿਆਂ 'ਤੇ ਆਏ ਆ, ਵੀਜ਼ਾ ਆਪਣੇ ਆਪ 'ਚ ਇੱਕ ਮਸਲਾ, ਉਹਦੇ ਬਾਰੇ ਜ਼ਰੂਰ ਥੋੜ੍ਹਾ ਜਿਹਾ ਦੱਸੋ।
ਡਾਕਟਰ ਸਾਹਿਬ, ਇੱਕ ਗੱਲ ਤੁਸੀਂ ਅਸੀਂ ਦੋਨੇ ਜਾਣਦੇ ਹਾਂ, ਸਾਰੇ ਸੁਣਨ ਵਾਲੇ ਸਰੋਤੇ ਵੀ ਜਾਣਦੇ ਹਾਂ, ਵੀ ਅਸੀਂ ਆਰਥਿਕ ਮਾਈਗ੍ਰੈਂਟ ਹਾਂ, ਸਾਡੀ ਆਰਥਿਕ ਹਾਲਾਤ ਚਾਹੇ ਉਹਦੇ ਲਈ ਰੂਟ ਕੋਜ਼ ਕੋਈ ਵੀ ਪਿੱਛੇ ਅਸੀਂ ਦੇਖ ਲਈਏ, ਵੱਖ ਵੱਖ ਬਹਾਨੇ ਬਣਦੇ ਆ, ਲੇਕਿਨ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਦੋਨਾਂ ਦਾ ਸਿਨੈਰੀਓ ਇਸ ਮਾਮਲੇ ਵਿੱਚ ਲਗਭਗ ਇੱਕੋ ਜਿਹਾ। ਜਦੋਂ ਆਸਟ੍ਰੇਲੀਆ ਨੂੰ ਨਾ ਹੋਣੀ ਸ਼ੁਰੂ ਹੋ ਗਈ ਤਾਂ ਫਿਰ ਬਹੁਤੇ ਲੋਕਾਂ ਨੇ ਸੈਕਿੰਡ ਆਪਸ਼ਨ ਦੇ ਤੌਰ ਦੇ ਉੱਤੇ ਨਿਊਜ਼ੀਲੈਂਡ ਨੂੰ ਜਾਂ ਨਿਊਜ਼ੀਲੈਂਡ ਨੂੰ ਬੈਕਡੋਰ ਐਂਟਰੀ ਦੇ ਤੌਰ 'ਤੇ ਕਈ ਸਾਡੇ ਮਾਈਗ੍ਰੈਂਟਸ ਜਿਹੜੇ ਆ ਉਹ ਵਰਤਦੇ ਵੀ ਆ। ਹੁਣ ਉੱਥੇ ਜਿਹੜੇ ਐਜੂਕੇਸ਼ਨਲ ਕੰਸਲਟੈਂਟਸ ਦੇ ਨਾਂ ਹੇਠ ਦੁਕਾਨਦਾਰੀ ਚਲਾਉਂਦੇ ਜਿਹੜੇ ਏਜੰਟ ਨੇ ਜਾਂ ਦਲਾਲ ਨੇ, ਉਹ ਬਹੁਤ ਸਾਰੀਆਂ ਗੱਲਾਂ ਨੂੰ ਪਾਰਦਰਸ਼ਤਾ ਦੇ ਨਾਲ ਸਾਡੇ ਅੰਤਰਰਾਸ਼ਟਰੀ ਵਿਦਿਆਰਥੀ ਭਾਈਚਾਰੇ ਨੂੰ, ਚਾਹੇ ਉਹ ਲੜਕੀਆਂ ਆ ਰਹੀਆਂ ਚਾਹੇ ਉਹ ਮੁੰਡੇ ਆ ਰਹੇ ਗੱਭਰੂ, ਉਹਨਾਂ ਨੂੰ ਖੋਲ੍ਹ ਕੇ ਦੱਸਦੇ ਨਹੀਂ। ਉਹਨਾਂ ਨੂੰ ਇਹੀ ਦੱਸਿਆ ਜਾਂਦਾ ਵੀ ਤੁਸੀਂ 1 ਸਾਲ ਪੜ੍ਹਾਈ ਕਰਨੀ ਆ, ਦੂਜੇ ਸਾਲ ਤੁਹਾਨੂੰ ਵਰਕ ਪਰਮਿਟ ਮਿਲ ਜਾਣਾ, ਤੀਜੇ ਸਾਲ ਤੁਸੀਂ ਪੱਕੇ ਹੋ ਜਾਣਾ, ਵੀ ਅੰਨੀ ਕਮਾਈ ਆ। ਸੋ ਉਹ ਜਦੋਂ ਆਉਂਦੇ ਆ ਇੱਥੇ ਤਾਂ ਇੱਥੇ ਹਾਲਾਤ ਬਿਲਕੁਲ ਵੱਖਰੇ ਹੁੰਦੇ ਆ, ਚਾਹੇ ਡਰਾਈਵਿੰਗ ਦੇ ਅਸੂਲ ਲੈ ਲਈਏ ਆਪਾਂ, ਚਾਹੇ ਸਵਿਮਿੰਗ ਦੇ ਅਸੂਲ ਲੈ ਲਈਏ। ਤੁਸੀਂ ਪਿਛਲੇ ਦਿਨੀ ਖਬਰਾਂ ਸੁਣੀਆਂ ਜਿਹਨਾਂ ਦੇ ਵਿੱਚ ਆਪਣੀ ਸਾਂਝ ਵੀ ਪੈਂਦੀ ਰਹੀ ਹੈ,
ਹਾਂਜੀ,
6 ਮਹੀਨਿਆਂ ਦੇ ਵਿੱਚ 11 ਅੰਤਰਰਾਸ਼ਟਰੀ ਵਿਦਿਆਰਥੀ ਭਾਈਚਾਰੇ ਨਾਲ ਸੰਬੰਧਿਤ ਜਿਹੜੇ ਸਾਡੇ ਪੰਜਾਬੀ ਮੂਲ ਦੇ, ਉਹ ਪਾਣੀ ਵਿੱਚ ਡੁੱਬ ਕੇ ਮੌਤ ਦੀ ਨੀਂਦ ਸੌਂ ਗਏ। ਉਹਨਾਂ ਵਿੱਚੋਂ 4 ਅਜਿਹੇ ਸਨ ਜਿਹੜੇ ਘਰ ਦੇ ਵਿੱਚ ਇਕੱਲੀ ਇਕੱਲੀ ਔਲਾਦ ਸਨ। ਸੋ ਉਹ ਜਿਹੜੀਆਂ ਜ਼ਿੰਮੇਵਾਰੀਆਂ ਉਹ ਕਿਤੇ ਨਾ ਕਿਤੇ ਸਾਂਝੀਆਂ ਜ਼ਿੰਮੇਵਾਰੀਆਂ ਹੁੰਦੀਆਂ, ਸਰਕਾਰਾਂ ਦੀਆਂ ਵੀ, ਉਹਨਾਂ ਇੰਸਟੀਟਿਊਸ਼ਨਸ ਦੀਆਂ ਵੀ ਜਿੱਥੇ ਉਹ ਆ ਰਹੇ ਆ, ਅਤੇ ਉਹਨਾਂ ਏਜੰਟਾਂ ਦੀਆਂ ਵੀ। ਘੱਟੋ ਘੱਟ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਆਪਾਂ ਨੂੰ ਜ਼ਰੂਰ ਦੱਸਣ ਦੀ ਲੋੜ ਆ ਵੀ ਉੱਥੇ ਜਿਹੜੇ ਰੂਲਸ ਨੇ ਉਹ ਵੱਖਰੇ ਨੇ, ਸਾਡਾ ਇੱਥੋਂ ਦਾ ਸੈਟਅਪ, ਚਾਹੇ ਸੋਸ਼ਲ ਸੈਟਅਪ ਹੀ ਲੈ ਲਈਏ, ਉਹ ਵੀ ਵੱਖਰਾ ਆ। ਇੱਥੋਂ ਦੇ ਹਿਸਾਬ ਨਾਲ ਆਪਣੇ ਆਪ ਨੂੰ ਜਜ਼ਬ ਕਿੱਦਾਂ ਕਰਨਾ, ਜੇ ਅਸੀਂ ਸਿਸਟਮ ਨੂੰ ਅਡੋਪਟ ਨਹੀਂ ਕਰਦੇ, ਸਿਸਟਮ ਸਾਨੂੰ ਅਡੋਪਟ ਨਹੀਂ ਕਰੂਗਾ। ਇਹ ਕਿਤੇ ਨਾ ਕਿਤੇ ਇਸ਼ੂ ਜਿਹੜੇ ਆ ਉਹ ਦੋਨਾਂ ਕੰਟਰੀਆਂ ਦੇ ਵਿੱਚ ਲਗਭਗ ਬਰਾਬਰ ਆ, ਜੋ ਮੈਂ ਦੇਖਦਾ।
SBS Radio ਅਤੇ ਵੀਜ਼ਾ ਨੀਤੀਆਂ ਨੂੰ ਲੈ ਕੇ ਕਿੰਨਾ ਕੁ ਫਲੈਕਸੀਬਲ ਆ ਨਿਊਜ਼ੀਲੈਂਡ, ਕਿਉਂਕਿ ਆਸਟ੍ਰੇਲੀਆ 'ਚ ਤਾਂ ਕਈ ਲੋਕ ਇਹ ਮਹਿਸੂਸ ਕਰਦੇ ਆ ਕਿ ਕਈ ਵਾਰ ਮਠਿਆਈ ਦਾ ਡੱਬਾ ਮੂਹਰੇ ਰੱਖ ਕੇ ਕਹਿ ਦਿੱਤਾ ਜਾਂਦਾ ਵੀ ਇਹ ਤੁਹਾਡੇ ਲਈ ਨਹੀਂ।
ਹਾਲ ਦੀ ਘੜੀ ਉੱਥੇ ਹਾਲਾਤ ਇੰਨੇ ਖਰਾਬ ਨਹੀਂ ਹੋਏ, ਤਾਂ ਜਿਹੜਾ ਸ਼ੋਸ਼ਣ ਹੋ ਰਿਹਾ ਉਹ ਤਾਂ ਬਿਲਕੁਲ ਚਰਮ ਸੀਮਾ 'ਤੇ ਆ, ਇਹਦੇ 'ਚ ਕੋਈ ਸ਼ੱਕ ਨਹੀਂ। ਨਿੱਤ ਨਵੀਆਂ ਖਬਰਾਂ ਚਾਹੇ 7-11 ਆਸਟ੍ਰੇਲੀਆ ਦੀਆਂ ਹੋਣ ਅਤੇ ਚਾਹੇ ਮਸਾਲਾ ਇੰਡੀਆ ਰੈਸਟੋਰੈਂਟ ਨਿਊਜ਼ੀਲੈਂਡ ਦੀਆਂ ਹੋਣ, ਉਹ ਅਖਬਾਰਾਂ ਦੀਆਂ ਮੁੱਖ ਸੁਰਖੀਆਂ 'ਤੇ ਹੋਣੀਆਂ। ਦੂਸਰੀ ਗੱਲ ਜਿਹੜੀ ਮੈਂ ਮਹਿਸੂਸ ਕਰਦਾ ਹਾਂ ਵੀ ਜਿਹੜੇ ਸਾਡੇ ਖਾਸ ਤੌਰ 'ਤੇ ਵਧੀਆ ਜਿਹੜੇ ਖਾਨਦਾਨੀ ਬੱਚੇ ਆ, ਵਧੀਆ ਐਜੂਕੇਸ਼ਨ ਉੱਥੇ ਵੀ ਲੈ ਕੇ ਆਏ ਆ, ਉਹਨਾਂ ਨੂੰ ਹੁਣ ਅੱਜ ਕੱਲ੍ਹ ਇੰਟਰਨੈਟ ਜਿਹੜਾ ਬਹੁਤ ਆਰਾਮ ਦੇ ਨਾਲ ਉਹ 'ਤੇ ਸਰਚ ਕਰਕੇ ਦੇਖ ਸਕਦੇ ਆ ਮੁਲਕ ਦੇ ਹਾਲਾਤਾਂ ਦੇ ਬਾਰੇ, ਉੱਥੋਂ ਦੀਆਂ ਇੰਪਲਾਇਮੈਂਟ ਓਪਰਚੁਨਿਟੀਜ਼ ਦੇ ਬਾਰੇ, ਕਿਹੜੇ ਕਿਹੜੇ ਰੁਜ਼ਗਾਰ ਦੇ ਮੌਕੇ ਉੱਥੇ ਮਿਲ ਸਕਣਗੇ, ਜਾਂ ਅੱਗੋਂ ਜਿਹੜੀ ਤੁਸੀਂ ਪੱਕੇ ਹੋਣ ਦੀ ਗੱਲ ਆਖੀ ਉਹਦੀ ਜਿਹੜੇ ਮੌਕੇ ਕਿੰਨੇ ਕੁ ਸਾਜ਼ਗਾਰ ਨੇ, ਥੋੜ੍ਹਾ ਜਿਹਾ ਸਾਡੇ ਬੱਚਿਆਂ ਦੀ ਨਿੱਜੀ ਜ਼ਿੰਮੇਵਾਰੀ ਵੀ ਬਣਦੀ ਹੈ। ਸੋ ਮੈਂ ਆਸ ਕਰਦਾ ਵੀ ਜਿਹੜਾ ਅੰਤਰਰਾਸ਼ਟਰੀ ਵਿਦਿਆਰਥੀ ਭਾਈਚਾਰਾ ਕਿਤੇ ਵੀ ਸੁਣਦਾ, ਚਾਹੇ ਨਿਊਜ਼ੀਲੈਂਡ ਚਾਹੇ ਆਸਟ੍ਰੇਲੀਆ 'ਚ, ਉਹ ਆਪਣੇ ਉਹਨਾਂ ਨਿੱਜੀ ਜ਼ਿੰਮੇਵਾਰੀ ਜ਼ਰੂਰ ਇਸ ਗੱਲ ਦੀ ਸਮਝਣ ਵੀ ਆਪਣੀ ਖੋਜ ਜਿਹੜੀ ਉਹਨਾਂ ਦੀ ਇਸ ਹਾਲਤ ਇਸ ਮੱਦੇਨਜ਼ਰ ਜ਼ਰੂਰ ਹੋਣੀ ਚਾਹੀਦੀ ਆ, ਇਹਨਾਂ ਮੁਲਕਾਂ ਦੇ ਵਿੱਚ ਪੱਕੇ ਤੌਰ 'ਤੇ ਜੇ ਉਹਨਾਂ ਨੇ ਸਥਾਪਿਤ ਹੋਣਾ ਅਤੇ ਕਿਹੜੇ ਕਿਹੜੇ ਮੌਕੇ ਉਹਨਾਂ ਦੇ ਲਈ ਉਪਲਬਧ ਨੇ। ਜਿਹੜਾ ਸ਼ੋਸ਼ਣ ਹੋ ਰਿਹਾ ਜੀ ਉਹ ਤਾਂ ਦੇਖੋ ਕਿਤੇ ਨਾ ਕਿਤੇ ਫਿਰ ਆਰਥਿਕਤਾ ਦੇ ਨਾਲ ਹੀ ਜੁੜਦਾ, ਜਿਹੜੀ ਮੰਗ ਅਤੇ ਪੂਰਤੀ ਵਾਲੀ
ਯੋਗ ਯੋਗ ਢੰਗ ਨਾਲ ਗਲਤ ਫਰਜ਼ੀ ਕਾਗਜ਼ ਬਣਾਉਣੇ ਇਹ ਸਭ ਕਰਨਾ, ਇਹੋ ਜਿਹੀਆਂ ਖਬਰਾਂ ਵੀ ਅਕਸਰ ਹੈ ਨਾ ਸੁਣਨ ਨੂੰ ਮਿਲਦੀਆਂ।
ਕਈ ਲੋਕਾਂ ਨੂੰ
ਇਹ ਨਹੀਂ ਪਤਾ ਪਰਮਿੰਦਰ ਵੀਰ ਕਿ ਉਹ ਕਿਹੜੇ ਵੀਜ਼ੇ 'ਤੇ ਆਏ, ਸਪਾਊਸ ਵੀਜ਼ਾ, ਮੈਂ ਕਿਹਾ ਕਿਹੜੇ ਵੀਜ਼ੇ 'ਤੇ ਵੀਰੇ, ਸਪੇਸ ਵੀਜ਼ੇ 'ਤੇ ਆਇਆ ਹੋਇਆ, ਉੱਥੇ ਫਿਰ ਤੁਸੀਂ ਕੀ ਉਮੀਦ ਕਰੋਗੇ?
ਜਿਹੜੀ ਤੁਸੀਂ ਗੱਲ ਛੋਹੀ ਹੈ ਨਾ, ਜਿਵੇਂ ਪਹਿਲਾਂ ਮੈਂ ਗੱਲਾਂ ਦੇ ਵਿੱਚ ਜ਼ਿਕਰ ਕੀਤਾ, ਜਿਹੜਾ ਸਮਾਜਿਕ ਹਾਲਾਤ, ਜਿਹੜਾ ਸਮਾਜਿਕ ਤਵਜ਼ਨ ਆ ਨਾ ਡਾਕਟਰ ਸਾਹਿਬ, ਉਹ ਬੜੀ ਬੁਰੀ ਤਰ੍ਹਾਂ ਹਿਲਦਾ ਜਾ ਰਿਹਾ। ਜਦੋਂ ਤੁਸੀਂ ਰੇਲਵੇ ਸਟੇਸ਼ਨ ਦੇ ਉੱਤੇ ਜਾਂ ਹੋਰ ਪਬਲਿਕ ਥਾਵਾਂ ਦੇ ਉੱਤੇ ਜਦੋਂ ਉਹਨਾਂ ਦਾ ਵਿਹਾਰ ਦੇਖਦੇ ਹੋ, ਜਿਵੇਂ ਤੁਸੀਂ ਸਪਾਊਸ ਵੀਜ਼ੇ ਦਾ ਜ਼ਿਕਰ ਕੀਤਾ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਬਹੁਤੇ, ਮਾਫ਼ ਕਰਨਾ, ਇਸ ਸ਼੍ਰੇਣੀ ਦੇ ਵਿੱਚ ਨਜ਼ਰ ਆਉਂਦੇ ਆ, ਚਾਹੇ ਮੈਲਬਰਨ ਹੋਵੇ ਚਾਹੇ ਔਕਲੈਂਡ ਹੋਵੇ। ਜਦੋਂ ਤੁਸੀਂ ਉਹਨਾਂ ਦਾ ਵਿਹਾਰ ਦੇਖਦੇ ਹੋ ਆਮ ਪਬਲਿਕ ਦੇ ਨਾਲ, ਤੁਹਾਨੂੰ ਕਈ ਵਾਰ ਥੋੜ੍ਹੀ ਜਿਹੀ ਨਮੋਸ਼ੀ ਵੀ ਝੱਲਣੀ ਪੈਂਦੀ ਆ ਵੀ ਨਹੀਂ ਯਾਰ ਅਸੀਂ ਇੱਦਾਂ ਦੇ ਤਾਂ ਕਦੀ ਨਹੀਂ ਸੀਗੇ, ਲੇਕਿਨ ਹਾਲਾਤ ਬਦਲ ਗਏ। ਲੋਕਾਂ ਨੇ, ਕਈਆਂ ਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਵੀ ਵਿਆਹ ਇੱਕ ਬਹਾਨਾ ਆ, ਵੀ ਜਿਹਦੇ ਬਹਾਨੇ ਮਾੜੇ ਘਰ ਦੀ ਕੁੜੀ ਨੂੰ ਟਿਕਟ ਦਵਾ ਕੇ ਆਪਣੇ ਘਰ ਦਾ ਵਿਗੜਿਆ ਕਾਕਾ ਜਿਹੜਾ ਅਸੀਂ ਮੈਲਬਰਨ ਪਹੁੰਚਾ ਦੇਣਾ, ਲੇਕਿਨ ਬਾਅਦ ਦੇ ਜਿਹੜੇ ਕੌਨਸੀਕੁਐਂਸਿਸ ਆ ਉਹ ਭੁਗਤਣੇ ਬੜੇ ਔਖੇ ਆ। ਇੱਥੇ ਵੀ ਘਟਨਾਵਾਂ ਬਹੁਤ ਹੋਈਆਂ, ਉੱਥੇ ਵੀ ਬਹੁਤ
ਵਿਆਹ ਘੱਟ ਅਤੇ ਸੌਦੇਬਾਜ਼ੀਆਂ ਜ਼ਿਆਦਾ ਹੋਈਆਂ
ਜੀ, ਅਤੇ ਉਹ ਕਿੰਨੇ ਕੁ ਪ੍ਰਵਾਨ ਚੜ੍ਹਨੇ ਆ ਉਹ ਤੁਸੀਂ ਹੁਣ ਆਪ ਅੰਦਾਜ਼ਾ।
ਕਾਫ਼ੀ ਨਮੋਸ਼ੀ ਵੀ ਝੱਲਣੀ ਪਈ ਆ ਭਾਈਚਾਰੇ ਨੂੰ ਇਸ ਗੱਲ ਨੂੰ ਲੈ ਕੇ
ਜੀ,
ਅਤੇ ਇਨਵੈਸਟੀਗੇਸ਼ਨਸ ਜਾਰੀ ਨੇ ਕਈ ਕੇਸਿਸ ਵਿੱਚ
ਜੀ।
ਅਤੇ ਪਰਮਿੰਦਰ ਵੀਰ ਜੀ, ਜਾਂਦੇ ਜਾਂਦੇ ਕੀ ਸੁੱਖ ਸੁਨੇਹਾ ਦੇਣਾ ਚਾਹੁੰਦੇ ਹੋ?
ਮੈਂ ਤਾਂ ਇਹੀ ਕਹੂੰਗਾ ਵੀ ਜਦੋਂ SBS ਵੱਲ ਮੈਂ ਨਜ਼ਰ ਮਾਰਦਾ ਜਾਂ ਸਾਡੇ ਉੱਥੇ ਜਿਹੜੇ ਸਥਾਪਿਤ ਹੋ ਰਹੇ ਅਦਾਰੇ ਆ, ਜਦੋਂ ਮੈਂ ਉਹਨਾਂ ਵੱਲ ਨਜ਼ਰ ਮਾਰਦਾ, ਜਗਵਿੰਦਰ ਜੋਧਾ ਹੁਣਾਂ ਦਾ ਇੱਕ ਬੜਾ ਖੂਬਸੂਰਤ ਸ਼ੇਰ ਆ, ਉਹ ਮੇਰੇ ਜ਼ਿਹਨ ਦੇ ਵਿੱਚ ਆਉਂਦਾ ਹੁੰਦਾ ਵੀ ਰਾਹ ਦਾ ਪੱਥਰ ਸਾਂਤ ਲੋਕੀ ਮਾਰਦੇ ਸਨ ਠੋਕਰਾਂ, ਰਾਹ ਦਾ ਪੱਥਰ ਸਾਂਤ ਲੋਕੀ ਮਾਰਦੇ ਸਨ ਠੋਕਰਾਂ, ਮੀਲ ਪੱਥਰ ਬਣ ਗਿਆ ਤਾਂ ਰਹਿਨੁਮਾ ਕਹਿੰਦੇ ਨੇ ਲੋਕ। ਜਦੋਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਦਾਂ ਸਟੈਬਲਿਸ਼ ਹੁੰਦੇ ਦੇਖਦਾ ਪੈਰਲਲ ਦੇ ਵਿੱਚ, ਮੈਨੂੰ ਲੱਗਦਾ ਬਾਬੇ ਨਾਨਕ ਦਾ ਜਿਹੜਾ ਕੌਨਸੈਪਟ ਸੀ ਸਰਬੱਤ ਦਾ ਭਲਾ ਮੰਗਣ ਵਾਲਾ, ਉਹ ਕਿਤੇ ਨਾ ਕਿਤੇ ਕਾਮਯਾਬ ਜ਼ਰੂਰ ਹੋ ਰਿਹਾ। ਜਿਹੜੀ ਸਾਰਥਕਤਾ, ਜਿਹੜੀ ਪੋਜ਼ਿਟਿਵਿਟੀ ਆ, ਉਹ ਸਾਡੇ ਤੁਹਾਡੇ ਰਾਬਤੇ ਨੂੰ ਲਗਾਤਾਰ ਬਣਾਈ ਰੱਖਦੀ ਹੈ ਦੁਨੀਆ ਭਰ 'ਚ ਅਸੀਂ ਕਿਤੇ ਵੀ ਰਹੀਏ। ਵੱਡਾ ਧੰਨਵਾਦ ਇੰਟਰਨੈਟ ਜਾਂ ਹੋਰ ਇਹੋ ਜਿਹੀ ਟੈਕਨੋਲੋਜੀ ਦਾ ਅਸੀਂ ਕਰਨਾ ਕਦੇ ਨਹੀਂ ਭੁੱਲਣਾ ਚਾਹੀਦਾ ਸਾਨੂੰ, ਜਿਨ੍ਹਾਂ ਦੀ ਬਦੌਲਤ ਅਸੀਂ ਆਪਸ ਦੇ ਵਿੱਚ ਇਹ ਸਾਂਝਾਂ ਹੋਰ ਪੱਕੀਆਂ ਪੀੜ੍ਹੀਆਂ ਕਰ ਸਕੇ ਹਾਂ।
ਗਲੋਬਲ ਵਰਲਡ ਜਿਹਦਾ ਆਪਾਂ ਤਸੱਵਰ ਕਰਦੇ ਹਾਂ, ਉਹ ਅੱਜ ਇੰਟਰਨੈਟ ਕਰਕੇ ਹੀ ਸੰਭਵ ਹੋ ਸਕਿਆ ਕਿ ਇੱਕ ਮਿੰਟ 'ਚ ਅਸੀਂ ਕੋਈ ਖਬਰ ਜਾਂ ਕੋਈ ਇਹੋ ਜਿਹੀ ਗੱਲ ਛੋਹਨੇ ਹਾਂ ਤਾਂ ਉਹ ਦੁਨੀਆ 'ਚ ਪਲਾਂ 'ਚ ਵਾਇਰਲ ਹੋ ਜਾਂਦੀ ਆ। ਅਸੀਂ ਸਿਰਫ ਮਹਿਦੂਦ ਨਹੀਂ ਰਹਿ ਗਏ ਉਹਨਾਂ ਚੰਦ ਕੁ ਮੀਡੀਆ ਔਰਗਨਾਈਜੇਸ਼ਨ ਦੇ ਜਿਨ੍ਹਾਂ ਦੇ ਕੋਈ ਆਪਣੇ ਏਜੰਡੇ ਨੇ, ਹੁਣ ਕੋਈ ਵੀ ਬੰਦਾ ਪੱਤਰਕਾਰ ਬਣ ਸਕਦਾ ਉੱਥੇ। ਚਲੋ ਖੈਰ, ਜ਼ਿੰਮੇਵਾਰੀਆਂ ਵੀ ਉਨੀਆਂ ਵੱਧ ਜਾਂਦੀਆਂ ਹਰੇਕ ਬੰਦੇ ਦੇ ਲਿਹਾਜ਼ ਨਾਲ, ਪਰ ਆਪਣੇ ਆਪ 'ਚ ਇਹ ਇੱਕ ਵਧੀਆ ਗੱਲ ਆ ਕਿ ਪ੍ਰਚਾਰ ਅਤੇ ਪਸਾਰੇ ਦਾ ਸੋਸ਼ਲ ਮੀਡੀਆ ਵੀ ਮਾਧਿਅਮ ਬਣਿਆ, ਇੰਟਰਨੈਟ ਵੀ ਬਣਿਆ, ਅਤੇ ਆਪਾਂ ਸਮੇਂ ਸਮੇਂ 'ਤੇ ਜੁੜਦੇ ਰਹਾਂਗੇ। ਅਤੇ ਤੁਹਾਨੂੰ ਰੇਡੀਓ ਸਪਾਈਸ 'ਤੇ ਅੱਜ 7 ਸਾਲ ਪੂਰੇ ਹੋਣ 'ਤੇ ਉਹਦੇ 'ਤੇ ਵੀ ਮੁਬਾਰਕਬਾਦ।
ਸ਼ੁਕਰੀਆ,
ਤੁਸੀਂ ਉਸ ਅਦਾਰੇ ਦੇ ਕਰਤਾ ਧਰਤਾ ਸ਼ਿੱਦਤ ਨਾਲ ਜੁੜੇ ਹੋਏ ਹੋ। ਜਾਂਦੇ ਜਾਂਦੇ 4 ਅੱਖਰ ਉਸ ਅਦਾਰੇ ਬਾਰੇ ਜ਼ਰੂਰ ਦੱਸੋ, ਕਿਵੇਂ ਸ਼ੁਰੂ ਹੋਇਆ ਅਤੇ ਉਹਦੀਆਂ ਕੀ ਪ੍ਰਾਪਤੀਆਂ ਨੇ ਅਤੇ ਕਿੰਨੀ ਕੁ ਸਫਲਤਾ ਨਾਲ ਉਹ ਚੱਲ ਰਿਹਾ ਉੱਥੇ?
ਅਸੀਂ 5 ਮਈ 2009 ਨੂੰ ਇੱਕ ਜਿਹੜਾ ਸੁਪਨਾ ਲਿਆ ਸੀ ਉਹਨੂੰ ਸਾਕਾਰ ਹੁੰਦੇ ਦੇਖਿਆ ਛੋਟੇ ਛੋਟੇ ਕਦਮਾਂ ਦੇ ਨਾਲ। ਮੁਲਕ ਛੋਟਾ, ਪੋਟੈਂਸ਼ੀਅਲ ਉਹਨਾਂ ਜ਼ਿਆਦਾ ਨਹੀਂ ਸੀ, ਹਾਲਾਂਕਿ ਪੰਜਾਬੀ ਵੱਡੀ ਗਿਣਤੀ 'ਚ ਨੇ ਜਿਵੇਂ ਪਹਿਲਾਂ ਜ਼ਿਕਰ ਹੋਇਆ ਗਿਣਤੀ ਪੱਖੋਂ, ਲੇਕਿਨ ਸਾਰੇ ਫੈਲੇ ਹੋਏ ਨੇ, ਕੋਈ ਖੇਤੀਬਾੜੀ ਦੇ ਧੰਦੇ 'ਚ ਇਨਵੋਲਵ ਹੈ, ਕੀ ਵੀ ਫਰੂਟ ਦੀ ਪੈਕਿੰਗ ਪੈਕਿੰਗ ਜਾਂ ਫਿਰ ਕਈ ਹੋਸਪਿਟੈਲਿਟੀ ਇੰਡਸਟਰੀ ਦੇ ਵਿੱਚ ਸ਼ਾਮਲ ਨੇ, ਟੈਕਸੀ ਜਾਂ ਟਰੱਕ ਇੰਡਸਟਰੀ ਦੇ ਵਿੱਚ ਬਹੁਤ ਲੋਕ ਸ਼ਾਮਲ ਨੇ। ਲੇਕਿਨ ਕਿਸੇ ਨੇ ਵੀ ਇਹ ਨਹੀਂ ਸੀ ਸੋਚਿਆ ਵੀ ਜਿਵੇਂ 2 ਘੰਟੇ ਦਾ ਸਲੋਟ ਕਿਸੇ ਨੈਸ਼ਨਲ ਰੇਡੀਓ ਦੇ ਉੱਤੇ ਆਲਰੇਡੀ ਹਾਇਰ ਕੀਤਾ ਹੋਇਆ ਤੁਸੀਂ ਪੈਸੇ ਦੇ ਕੇ, ਇੱਦਾਂ ਨਹੀਂ ਸੀ ਕਿਸੇ ਨੇ ਸੋਚਿਆ ਵੀ ਸਾਡਾ ਪੰਜਾਬੀਆਂ ਦਾ ਆਪਣਾ ਵੀ ਇੱਕ ਚੈਨਲ ਹੋਣਾ ਚਾਹੀਦਾ, ਰੇਡੀਓ ਚੈਨਲ। ਸੋ 125 ਵਰੇ ਪੂਰੇ ਹੋਣ ਉਪਰੰਤ ਜਿੱਥੇ ਅਸੀਂ ਇਹਨਾਂ ਗੱਲਾਂ ਨੂੰ ਸੈਲੀਬ੍ਰੇਟ ਕਰਦੇ ਹਾਂ ਵੀ ਅਸੀਂ ਬਹੁਤ ਸਾਰੀਆਂ ਸਥਾਪਤੀਆਂ, ਬਹੁਤ ਸਾਰੀਆਂ ਪ੍ਰਾਪਤੀਆਂ ਕਰ ਲਈਆਂ, ਉੱਥੇ ਇਹ ਵੀ ਇੱਕ ਪ੍ਰਾਪਤੀ ਹੈਗੀ ਆ ਵੀ ਹੁਣ ਤੋਂ 7 ਵਰੇ ਪਹਿਲਾਂ ਇੱਕ ਜਿਹੜਾ 24 ਘੰਟੇ ਚੱਲਣ ਵਾਲਾ ਪਹਿਲਾ ਜਿਹੜਾ ਪੰਜਾਬੀ ਰੇਡੀਓ ਸੀ ਉਹਨੂੰ ਸਥਾਪਿਤ ਕੀਤਾ ਗਿਆ। ਬਹੁਤ ਔਕੜਾਂ ਵੀ ਆਈਆਂ, ਖਾਸ ਤੌਰ 'ਤੇ ਜਿਹੜੀ ਕੱਟੜਤਾ ਸਾਡੇ ਧਾਰਮਿਕ ਪੱਖ ਤੋਂ ਕਈ ਵਾਰੀ ਆੜੇ ਆਉਂਦੀ ਹੈ
ਤੌਰ 'ਤੇ ਵੀ
ਜੀ, ਸੋ ਉਹਨੂੰ ਮੈਂ ਚੁਣੌਤੀ ਦੇ ਤੌਰ 'ਤੇ ਲੈਣਾ। ਔਰ ਸਾਡੇ ਪ੍ਰਜੈਂਟਰਸ ਦੀ ਜਿਹੜੀ 17 ਪ੍ਰਜੈਂਟਰ ਨੇ ਸਾਡੀ ਟੀਮ ਦੇ ਵਿੱਚ ਵੱਖ ਵੱਖਰੇ ਸਮੇਂ 'ਤੇ ਵੱਖ ਵੱਖ ਅੰਦਾਜ਼ ਲੈ ਕੇ ਹਾਜ਼ਰ ਹੁੰਦੇ ਨੇ, ਉਹਨਾਂ ਵਿੱਚ ਹਰੇਕ ਵਰਗ ਦੀ ਗੱਲ ਕੀਤੀ ਜਾਣ ਦੀ ਕੋਸ਼ਿਸ਼ ਹੁੰਦੀ ਹੈ, ਲੇਕਿਨ ਕਈ ਉਣਤਾਈਆਂ ਰਹਿ ਜਾਂਦੀਆਂ ਨੇ। ਔਨਗੋਇੰਗ ਜਿਹੜੇ ਲਾਈਵ ਸ਼ੋਜ਼ ਹੁੰਦੇ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕੁਝ ਨਾ ਕੁਝ ਉਣਤਾਈਆਂ ਰਹਿ ਜਾਂਦੀਆਂ, ਲੇਕਿਨ ਉਹ ਇੰਗਲਿਸ਼ ਦੇ ਵਿੱਚ ਕਹਿੰਦੇ ਹੁੰਦੇ ਵੀ ਦੇਰ ਇਜ਼ ਆਲਵੇਜ਼ ਰੂਮ ਫੋਰ ਇੰਪਰੂਵਮੈਂਟ। ਸੋ ਉਹਦੇ ਲਈ ਲਗਾਤਾਰ ਅਸੀਂ ਕੋਸ਼ਿਸ਼ ਜਾਰੀ ਰੱਖਾਂਗੇ, ਲੇਕਿਨ ਹਾਲ ਦੀ ਘੜੀ ਇੰਨਾ ਕਾਫੀ ਹੈ ਕਿ ਘੱਟੋ ਘੱਟ ਮੀਡੀਆ ਦੇ ਵਿੱਚ ਪੰਜਾਬ, ਪੰਜਾਬੀਅਤ ਦੀ ਜਿਹੜੀ ਠੇਠ ਪੰਜਾਬੀ ਦੇ ਵਿੱਚ ਗੱਲ ਹੋਣ ਲੱਗੀ ਹੈ, ਇਹ ਸ਼ੁਭ ਸ਼ਗਨ ਹੈ
ਜੀ। ਨਹੀਂ, ਬਹੁਤ ਬਹੁਤ ਮੁਬਾਰਕਬਾਦ ਤੁਹਾਨੂੰ ਉਸ ਗੱਲ ਨੂੰ ਲੈ ਕੇ, ਅਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਤੁਹਾਡੇ ਨਾਲ ਸਮੇਂ ਸਮੇਂ 'ਤੇ ਗੱਲ ਕਰਦੇ ਰਹਾਂਗੇ, ਨਿਊਜ਼ੀਲੈਂਡ ਦਾ ਹਾਲ ਚਾਲ ਪੁੱਛਦੇ ਰਹਾਂਗੇ। ਅੱਜ ਸਟੂਡੀਓ ਆਉਣ ਲਈ, ਮੈਲਬਰਨ ਆਉਣ ਲਈ, ਸਮਾਂ ਕੱਢਣ ਲਈ ਤੁਹਾਡੀ ਬਹੁਤ ਬਹੁਤ ਮਿਹਰਬਾਨੀ।
ਤੁਹਾਡਾ ਸ਼ੁਕਰੀਆ ਜੀ, ਇਹਨਾਂ ਕੀਮਤੀ ਸਮਾਂ ਦੇਣ ਦੇ ਲਈ ਧੰਨਵਾਦ। SBS 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 Radio